सतनाम श्री वाहे गुरु साहिब जी टोडी महला पंजवा गर्भ गहलड़ो मुड़ड़ो ही यो रे महराजरी मायो डीहर ने आई मोहे फाके रे गर्भ गहलड़ो मुड़ड़ो ही यो रे ही यो महराजरी मायो डीहर ने आई मोहे फाके रे रहाओ कणो 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 साध लोड़ा बिन लहन कैठ पायो रे महराज रो गाथ वाहु से लुबड़ो नेह पागड़ो पाहे संजोयो रे सोन मन सीख साधु जन सगलो थारे सगले प्राशत मिटेओ रे जाको लहनो महराजरी गाठड़ियो जन नानक गरबास ना पौड़ियो रे सोन मन सीख साधु जन सगलो थारे सगले प्राशत मिटियो रे जाको लहनो महराज री गाठड़ियो जन नानक गरबास ना पौड़ियो रे
वाहिगुरु जी का खालसा वाहिगुरु जी की फतेह। परम सत्कार योग जुगो जुग अटल सतगुरु श्री गुरु ग्रंथ साहिब जी दी पावन पवित्र गोद दा निज बाण रहे गुरु रूप गुरु खालसा साहिब सिंह जी आप तंता दे योग हो हर रोज की तरह सचखंड श्री हरिमंदर साहिब जी तो प्राप्त होए श्री मुख वाक दी कथा विचार सांझी करन वास्ते जुड़ बैठे हो देशां विदेशां दे अंदर तथा घरां दे विच पीटीसी माध्यम दे राही आप रोजाना ही इस समय की उड़ीक करते हो ਸਤਿਗੁਰਾਂ ਨੇ ਉਹ ਭਾਗਾਂ ਭਰਿਆ ਸਮਾਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਆਪ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਅੱਜ ਦੇ ਇਸ ਪਾਵਨ ਹੁਕਮ ਵਿੱਚ ਜੀਵ ਦੀ ਮੂਰਖਤਾਈ ਦਾ ਜ਼ਿਕਰ ਕੀਤਾ ਹੈ। ਜੀਵ ਮੂਰਖਤਾਈ ਕਰਕੇ ਅਹੰਕਾਰ ਦੇ ਵਿੱਚ ਜਕੜਿਆ ਰਹਿੰਦਾ ਹੈ। ਇਹ ਅਹੰਕਾਰ ਦਾ ਪੱਲਾ ਨਹੀਂ ਚੜਦਾ। ਦੁਨੀਆਂ ਦੇ ਪਦਾਰਥ ਜ਼ਿੰਦਗੀ ਬਹੁਤਾ ਜੀਵਣਾ ਲੋੜਦਾ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਭਾਈ ਸਤਿਪੁਰਖਾਂ ਦੀ ਸੰਗਤ ਕਰਿਆ ਕਰੋ, ਸਤਿਪੁਰਖਾਂ ਦੇ ਪਰਮਾਰਥੀ ਬਚਨ ਸਰਵਣ ਕਰਿਆ ਕਰੋ, ਫਿਰ ਤੁਹਾਡੇ ਕੀਤੇ ਹੋਏ ਗੁਨਾਹ ਆਦਿਕ ਜਿਹੜੇ ਨੇ ਉਹ ਮਿਟ ਜਾਣਗੇ ਤੇ ਜਿਨ੍ਹਾਂ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਸਿਮਰਨ ਦੀ ਪ੍ਰਾਪਤੀ ਹੋ ਗਈ, ਉਹ ਮੁੜ ਮਾਤਾ ਦੇ ਗਰਭ ਵਿੱਚ ਨਹੀਂ ਪੈਂਦੇ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਹੁਕਮਨਾਮੇ ਦਾ ਤਾਤਪਰਜ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ।
ਸਗੋਂ ਜੀ ਰਾਗ ਟੋਡੀ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਦਾ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਹੁਕਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 715 ਅੰਗ ਤੇ ਸੁਭਾਏ ਮਾਨ ਹੈ। ਟੋਡੀ ਨੂੰ ਰਾਗਣੀ ਵੀ ਮੰਨਿਆ ਗਿਆ ਹੈ ਰਾਗਮਾਲਾ ਦੇ ਅੰਦਰ, ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ 31 ਰਾਗ ਮੰਨੇ ਨੇ ਉਹਨਾਂ 31 ਰਾਗਾਂ ਵਿੱਚੋਂ ਟੋਡੀ ਰਾਗ ਹੈ। ਔਰ ਟੋਡੀ ਦਾ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ, 9 ਵਜੇ ਤੋਂ ਲੈ ਕੇ 12 ਵਜੇ ਤੱਕ ਦਿਨ ਟੋਡੀ ਰਾਗ ਜਿਹੜਾ ਹੈ ਤੋਂ ਗਾਇਆ ਜਾਂਦਾ
ਗਰਦ ਗਹਿਲੜੋ ਮੁੜੜੋ ਹਿਓਰੇ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੇ ਦਾ ਭਾਵ ਹੈ ਹੇ ਭਾਈ ਇਹ ਜੀਵ ਜਿਹੜਾ ਨਾ ਇਹ ਮੂਰੜੋ ਮੂਰਖ ਹੈ ਮੂਰਖਤਾਈ ਦੇ ਕਾਰਨ ਗਰਭ ਗਹਿਲੜੋ ਹੰਕਾਰ ਨੇ ਇਹਨੂੰ ਪਕੜਿਆ ਹੋਇਆ ਹੈ ਪਰ ਵਿਦਵਾਨਾਂ ਨੇ ਗਰਭ ਦਾ ਅਰਥ ਇਹ ਵੀ ਕੀਤਾ ਹੈ ਕਿ ਇਸ ਮੂਰਖ ਜੀਵ ਨੂੰ ਗਰਭ ਸਰੂਪਾਨੰਦ ਨੇ ਪਕੜਿਆ ਹੋਇਆ ਹੈ ਜਕੜਿਆ ਹੋਇਆ ਹੈ ਸੰਗਤ ਜੀ ਇਹਨੂੰ ਕਈ ਪ੍ਰਕਾਰ ਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਵਿਦਿਆ ਦਾ ਹੰਕਾਰ ਹੈ ਆਪਣੇ ਰੂਪ ਰੰਗ ਦਾ ਹੰਕਾਰ ਹੈ ਹੋਰ ਵੀ ਕਈ ਪ੍ਰਕਾਰ ਦਾ ਹੰਕਾਰ ਹੈ ਜਿਹੜਾ ਇਸ ਮੂਰਖ ਜੀਵ ਨੂੰ ਪਗੜੀ ਬੈਠਾ ਹੈ ਜਿਹਨੇ ਇਹਨੂੰ ਆਪਣੇ ਪੰਜੇ ਵਿੱਚ ਜਕੜਿਆ ਹੋਇਆ
ਹੀਓ ਮਹਿਰਾਜ ਰੀ ਮਾਇਓ
ਹਰੀ ਦਾ ਅਰਥ ਦੀ ਮਹਿਰਾਜ ਦਾ ਅਰਥ ਮਹਾਰਾਜ ਪਰਮੇਸ਼ੁਰ ਮਾਇਓ ਦਾ ਅਰਥ ਮਾਇਆ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਮਹਾਰਾਜ ਪਰਮੇਸ਼ੁਰ ਦੀ ਮਾਇਆ ਜਿਹੜੀ ਹੈ ਨਾ ਉਹ ਇਹਦੇ ਹੀ ਉਹ ਹਿਰਦੇ ਵਿੱਚ ਵੱਸ ਰਹੀ ਹੈ ਭਾਵ ਇਹਦੇ ਅੰਦਰ ਮਾਇਆ ਹੈ ਮਾਇਆ ਦਾ ਨਿਵਾਸ ਹੋਣ ਕਰਕੇ ਤੇ ਮਾਇਆ ਮਨੋ ਨਾਵੀਸਰ ਹੈ ਮੰਗਿਆ ਦਮਨਾ ਦਮ 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 ਕਰਕੇ ਇਹ ਮਾਇਆ ਮੰਗਦਾ ਰਹਿੰਦਾ ਹੈ ਮਾਇਆ ਇਹਨੂੰ ਮਨ ਕਰਕੇ ਵਿਸਰਦੀ ਨਹੀਂ ਮਾਇਆ ਦਾ ਮਾਲਕ ਪਰਮੇਸ਼ੁਰ ਤਾਂ ਵਿਸਰ ਜਾਂਦਾ ਹੈ ਪਰ ਇਹਨੇ ਆਪਣੇ ਹੀ ਹਿਰਦੇ ਵਿੱਚ ਮਾਇਆ ਨੂੰ ਤਾਂ ਦਿੱਤੀ ਹੋਈ ਹੈ ਤੇ ਸੰਗਤ ਜੀ ਜਿੰਨਾ ਚਿਰ ਇਹ ਹਿਰਦਾ ਮੈਂ ਆਪ ਕੀ ਪਦਾਰਥਾਂ ਵੱਲੋਂ ਖਾਲੀ ਨਹੀਂ ਹੁੰਦਾ ਉਹਨਾਂ ਚਿਰ ਵਾਹਿਗੁਰੂ ਦਾ ਨਿਵਾਸ ਕਿਵੇਂ ਹੋਵੇਗਾ ਜਿਵੇਂ ਆਪਾਂ ਕਈ ਵਾਰ ਵਿਚਾਰ ਕਰਦੇ ਹਾਂ ਭਾਂਡੇ ਵਿੱਚ ਕੋਈ ਵਸਤੂ ਪੌੜੀ ਹੋਵੇ ਤਾਂ ਜਿਹੜੀ ਭਾਂਡੇ ਵਿੱਚ ਪਹਿਲੀ ਵਸਤੂ ਪਈ ਹੋਈ ਹੈ ਉਹ ਕੱਢਣੀ ਪੈਂਦੀ ਹੈ ਪੁਰਾਣੇ ਸਮੇਂ ਜਦੋਂ ਸਾਡੀਆਂ ਮਤਾਵਾਂ ਸੰਗਤ ਜੀ ਦੁੱਧ ਵਾਸਤੇ ਚਾਟੀ ਆਦਿਕ ਸਾਫ਼ ਕਰਦੀਆਂ ਤੇ ਉਹਦੇ ਵਿੱਚ ਪਹਿਲਾਂ ਪਈ ਹੋਈ ਲੱਸੀ ਆਦਿਕ ਜਿਹੜੀ ਸੀ ਨਾ ਉਹਨੂੰ ਡੋਲਦੀਆਂ ਸੀ ਜਾਂ ਭਾਂਡੇ ਕਿਸੇ ਚ ਹੋਰ ਪਾ ਲੈਂਦੀਆਂ ਸੀ ਫਿਰ ਸਾਫ਼ ਕਰਕੇ ਉਹਦੇ ਵਿੱਚ ਦੁੱਧ ਪਾਇਆ ਜਾਂਦਾ ਸੀ ਹਜ਼ੂਰ ਨੇ ਜ਼ਿਕਰ ਕੀਤਾ ਭਾਂਡਾ ਧੋ ਬੈਸ ਧੂਪ ਦੇਵੋ ਤੇ ਦੁੱਧ ਕੋ ਜਾਵੋ ਇਹ ਮਨ ਰੂਪੀ ਬਰਤਨ ਨੂੰ ਸੇਵਾ ਨਾਲ ਗਿਆਨ ਦੇ ਨਾਲ ਪਹਿਲਾਂ ਧੋਣਾ ਕਰੋ ਫਿਰ ਹੀ ਨਾਮ ਰੂਪੀ ਦੁੱਧ ਜਿਹੜਾ ਨਾ ਇਹਦੇ ਵਿੱਚ ਟਿਕੇਗਾ ਸਤਿਗੁਰੂ ਜੀ ਕਹਿੰਦੇ ਨੇ ਹਿਰਦੇ ਵਿੱਚ ਨਿਵਾਸ ਹੈ, ਮਾਇਆ ਵਸਦੀ ਹੈ। ਮਹਾਰਾਜ ਦੀ ਮਾਇਆ, ਪਰਮੇਸ਼ਰ ਦੀ ਮਾਇਆ, ਉਸ ਮਾਇਆ ਨੂੰ ਇਹ ਜੀਵ ਨੇ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਤੇ ਫਿਰ ਮਾਇਆ ਦਾ ਵੀ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਸਭ ਤੋਂ ਵੱਧ ਮਾਇਆ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਇਹ ਮਾਇਆ ਤਾਂ ਪਰਮੇਸ਼ਰ ਦੀ ਛਾਇਆ ਹੈ, ਜਿੱਥੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉੱਥੇ ਹੀ ਇਹ ਮਾਇਆ ਆਉਂਦੀ ਹੈ ਤੇ ਜਿੱਥੇ ਪਰਮੇਸ਼ਰ ਦੀ ਕਿਰਪਾ ਨਹੀਂ ਉੱਥੇ ਇਹ ਮਾਇਆ ਭਾਵੇਂ ਕਿੰਨੀ ਵੀ ਜ਼ਿਆਦਾ ਹੋਵੇ ਸਕਿੰਟਾਂ ਵਿੱਚ ਹੀ ਉੱਡ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਮੂਰਖ ਜੀਵ ਨੇ ਜਿੱਥੇ ਜੀਵ ਨੂੰ ਹੰਕਾਰ ਨੇ ਜਕੜਿਆ ਹੋਇਆ ਹੈ ਉੱਥੇ ਇਹਦੇ ਹਿਰਦੇ ਵਿੱਚ ਮਹਾਰਾਜ ਪਰਮੇਸ਼ਰ ਦੀ ਮਾਇਆ ਨੇ ਨਿਵਾਸ ਕੀਤਾ।
ਡੀਹਰ ਨਿਆਈ ਮੋਹਿ ਫਾਕੇ ਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਡੀਹਰ, ਡੀਹਰ ਕਹਿੰਦੇ ਨੇ ਡੈਣ ਨੂੰ, ਡੀਹਰ ਕਹਿੰਦੇ ਨੇ ਮੱਛੀ ਨੂੰ। ਸੰਗਤ ਜੀ ਇਸ ਮਾਇਆ ਰੂਪੀ ਡੈਣ ਨੇ ਇਸ ਜੀਵ ਨੂੰ ਫਾਕਿਓ ਰੇ, ਫਾਕਿਓ ਤੋਂ ਭਾਵ ਹੈ ਫੱਕ ਲਿਆ ਹੈ, ਖਾ ਲਿਆ ਹੈ। ਜਿਵੇਂ ਮੱਛੀ ਝੀਵਰ ਮੱਛੀ ਨੂੰ ਪਕੜਨ ਵਾਸਤੇ ਕੁੰਡੀ ਦੇ ਅੱਗੇ ਮਾਸ ਦਾ ਟੁਕੜਾ ਲਾ ਕੇ ਪਾਣੀ ਵਿੱਚ ਸੁੱਟਦਾ ਹੈ ਤੇ ਮੱਛੀ ਝੱਟ ਆਣ ਕੇ ਉਹਨੂੰ ਮੂੰਹ ਵਿੱਚ ਪਾ ਲੈਂਦੀ ਹੈ ਤੇ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਝੀਵਰ ਉਹਨੂੰ ਬਾਹਰ ਖਿੱਚ ਕੇ ਮਾਰ ਲੈਂਦਾ ਹੈ। ਇਸੇ ਤਰ੍ਹਾਂ ਸੰਗਤ ਜੀ ਇਹ ਜੀਵ ਰੂਪ ਮੱਛੀ ਜਿਹੜੀ ਹੈ ਨਾ, ਕਾਲ ਰੂਪੀ ਝੀਵਰ ਜਿਹੜਾ ਹੈ, ਉਹਨੇ ਮਾਇਆ ਦੇ ਮੋਹ ਦਾ ਟੁਕੜਾ ਇਹਨੂੰ ਪਾਇਆ। ਜੀਵ ਮਾਇਆ ਦੇ ਮੋਹ ਵਿੱਚ ਫਸ ਗਿਆ ਹੈ। ਮਾਇਆ ਦੇ ਮੋਹ ਵਿੱਚ ਫਸਣ ਕਰਕੇ ਕਾਲ ਰੂਪੀ ਝੀਵਰ ਨੇ ਸਵਾਸਾਂ ਰੂਪੀ ਪਾਣੀ ਵਿੱਚੋਂ ਇਸ ਜੀਵ ਰੂਪੀ ਮੱਛੀ ਨੂੰ ਬਾਹਰ ਕੱਢ ਲਿਆ ਤੇ ਮਾਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਜਿਵੇਂ ਡੈਣ ਥੱਕ ਜਾਂਦੀ ਹੈ, ਖਾ ਜਾਂਦੀ ਹੈ, ਇਤਿਹਾਸ ਵਿੱਚ ਵੀ ਇਹਦਾ ਜ਼ਿਕਰ ਆਇਆ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਭਤੀਜੇ ਭਾਈ ਸਾਵਣ ਮੱਲ ਨੂੰ ਪਹਾੜਾਂ ਵਿੱਚੋਂ ਲੱਕੜਾਂ ਲਿਆਉਣ ਵਾਸਤੇ ਭੇਜਿਆ ਸੀ, ਗੋਇੰਦਵਾਲ ਸਾਹਿਬ ਦੀ ਉਸਾਰੀ ਵਾਸਤੇ, ਤੇ ਸਾਵਣ ਮੱਲ ਦੀ ਮਾਤਾ ਨੇ ਬੇਨਤੀ ਕੀਤੀ ਸੀ ਮਹਾਰਾਜ ਪਹਾੜਾਂ ਦੇ ਵਿੱਚ ਡੈਣਾ ਆਦਿਕ ਰਹਿੰਦੀਆਂ ਨੇ, ਮਹਾਰਾਜ ਮੇਰੇ ਬੱਚੇ ਨੂੰ ਆ ਜਾਣਗੀਆਂ, ਮੇਰਾ ਇੱਕੋ ਹੀ ਇੱਕ ਬੱਚਾ ਹੈ, ਆਪ ਕਿਰਪਾ ਕਰੋ, ਇਹਦੀ ਰਾਖੀ ਕਰੋ। ਤਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੋਲ ਰੁਮਾਲ ਦਿੱਤਾ ਸੀ ਸੰਗਤ ਜੀ ਤੇ ਆਖਿਆ ਸੀ ਇਹਦੇ ਕਰਕੇ ਡੈਣ ਤੇਰੇ ਲਾਗੇ ਨਹੀਂ ਆਵੇਗੀ। ਜਦੋਂ ਮੰਡੀ ਦੇ ਇਲਾਕੇ ਵਿੱਚੋਂ ਲੱਕੜਾਂ ਇਕੱਠੀਆਂ ਕਰ ਰਹੇ ਸੀ ਤੇ ਉੱਥੋਂ ਦੇ ਰਾਜੇ ਦੇ ਬੱਚੇ ਨੂੰ ਡੈਣ ਨੇ ਫੱਕ ਲਿਆ, ਬੜੇ ਵਿਚਾਰ ਹੋਏ ਪਰ ਉਹਦਾ ਬੱਚਾ ਨਾ ਹੋਇਆ ਤੇ ਸਾਵਣ ਵਾਲੇ ਜਿਨ੍ਹਾਂ ਨੂੰ ਲੱਕੜਾਂ ਦੇ ਦੋਸ਼ ਵਿੱਚ ਅੰਦਰ ਕੀਤਾ ਗਿਆ ਸੀ ਫਿਰ ਉਹਨਾਂ ਨੂੰ ਬਾਹਰ ਕੱਢ ਕੇ ਲਿਆਂਦਾ ਵੀ ਤੁਸੀਂ ਕੋਈ ਉਪਚਾਰ ਕਰੋ ਭਾਈ ਸਾਵਣ ਵਾਲੇ ਜੀ ਨੇ ਉਹ ਰੁਮਾਲ ਭਿਉਂ ਕੇ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰਕੇ ਰਾਜੇ ਦੇ ਬੱਚੇ ਵਿੱਚ ਰਾਜੇ ਦੇ ਬੱਚੇ ਦੇ ਮੁੱਖ ਵਿੱਚ ਚੋਇਆ ਤੇ ਉਹ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਸੀ ਸੰਗਤ ਜੀ ਪੁਰਾਣੇ ਸਮੇਂ ਸਾਡੀਆਂ ਮਤਾਵਾਂ ਵੀ ਇਹ ਗੱਲ ਕਹਿੰਦੀਆਂ ਸਨ ਵੀ ਜਿਹੜੀ ਡੈਣ ਹੈ ਨਾ ਇਹ ਦਾ ਕੱਢ ਲੈਂਦੀ ਹੈ ਕਲੇਜਾ ਕੱਢ ਲੈਂਦੀ ਹੈ ਤੇ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਇਸੇ ਤਰ੍ਹਾਂ ਜਿਹੜੀ ਮਾਇਆ ਹੈ ਨਾ ਇਹ ਵੀ ਭਾਈ ਡੈਣ ਹੈ ਹੇ ਭਾਈ ਇਸ ਮਾਇਆ ਰੂਪੀ ਡੈਣ ਨੇ ਇਹਦੇ ਮੋਹ ਨੇ ਮੈਨੂੰ ਫੱਕ ਲਿਆ ਹੈ ਮੈਨੂੰ ਖਾ ਲਿਆ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਘਣੋ 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 ਸਾਧ ਲੋੜੈ
ਸੰਗਤ ਜੀ ਇਹ ਜੀਵ ਦੀ ਮੂਰਖਤਾਈ ਹੈ ਇਹ ਘਣੋ ਬਹੁਤੇ ਪਦਾਰਥਾਂ ਨੂੰ ਲੋੜਦਾ ਹੈ ਘਣੋ ਬਹੁਤਾ ਜੀਵਨ ਮੰਗਦਾ ਹੈ ਔਰ ਇਸੇ ਤਰ੍ਹਾਂ ਹੀ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਇਹ ਬਹੁਤ ਕੁਛ ਇਕੱਠਾ ਕਰਨਾ ਲੋੜਦਾ ਹੈ ਕਿ ਮੈਂ ਆਹ ਵੀ ਵੱਧ ਇਕੱਠਾ ਕਰ ਲਵਾਂ ਆਹ ਵੀ ਵੱਧ ਇਕੱਠਾ ਕਰ ਲਵਾਂ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਘੜੋ 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 ਸਦ ਲੋੜੇ ਸਦੀਵ ਕਾਲ ਹਮੇਸ਼ਾ ਵਾਸਤੇ ਇਹ ਬਹੁਤੇ ਤੋਂ ਬਹੁਤਾ ਹੀ ਲੋੜਦਾ ਹੈ
ਬਿਨ ਲਹਿਣੀ ਕੈਠ ਪਾਇਓ ਰੇ
ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵੀ ਭਾਈ ਭਾਗਾਂ ਤੋਂ ਬਗੈਰ ਕਰਮਾਂ ਤੋਂ ਬਗੈਰ ਦੱਸੋ ਕਿਹਨੂੰ ਪ੍ਰਾਪਤੀ ਹੋਈ ਹੈ ਭਾਗਾਂ ਤੋਂ ਬਗੈਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਹਜ਼ੂਰ ਕਹਿੰਦੇ ਜੇ ਸੋਏ ਦੇ ਨੂੰ ਉਹ ਹੱਥ ਪਾਏ ਤਾਂ ਕਿਉਂ ਸੇਤੀ ਰਲ ਗਿਆ ਜੇ ਕਰਮ ਸਾਥ ਨੂੰ ਨਾ ਦੇਣ ਤੇ ਬੰਦਾ ਸੋਨੇ ਨੂੰ ਹੱਥ ਪਾਉਂਦਾ ਹੈ ਤੇ ਉਹ ਸੋਨਾ ਜਿਹੜਾ ਸੰਗਤ ਜੀ ਉਹ ਵੀ ਸਵਾਹ ਬਣ ਜਾਂਦੀ ਹੈ ਤੇ ਜਦੋਂ ਕਰਮ ਸਾਥ ਦਿੰਦੇ ਨੇ ਭਾਗ ਸਾਥ ਦਿੰਦੇ ਨੇ ਉਦੋਂ ਸਵਾਹ ਨੂੰ ਹੱਥ ਲਾਵੇ ਤੇ ਉਹ ਵੀ ਸੋਨਾ ਬਣ ਜਾਂਦਾ ਬਿਨ ਲਹਿਣੇ ਕੈਠੇ ਪਾਏ ਰੇ ਹੇ ਭਾਈ ਭਾਗਾਂ ਤੋਂ ਬਗੈਰ ਕਿਸੇ ਨੇ ਵੀ ਕੋਈ ਪ੍ਰਾਪਤ ਨਹੀਂ ਕੀਤਾ
ਮਹਿਰਾਜ ਰੋਗਾਥ ਵਾਹੂ ਸੋ ਲੁਬੜਿਓ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਾਤ ਗਾਤ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ ਇੱਕ ਤਾਂ ਗਾਤ ਦਾ ਅਰਥ ਕੀਤਾ ਹੈ ਮਾਇਆ ਔਰ ਦੂਜਾ ਇਹਦਾ ਅਰਥ ਕੀਤਾ ਸਰੀਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਰੀਰ ਪਰਮੇਸ਼ਰ ਦੀ ਮਾਇਆ ਦੇ ਨਾਲ ਸੋ ਲੁਭਾਏਮਾਨ ਹੋ ਰਿਹਾ ਹੈ ਸੰਗਤ ਜੀ ਮਹਿਰਾਜ ਰੋ ਗਾਠੜੀ ਵਾਹੂ ਸੋ ਲੁਬੜਿਓ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਾਡਾ ਸਰੀਰ ਪਰਮੇਸ਼ਰ ਦੀ ਮਾਇਆ ਦੇ ਨਾਲ ਲੁਭਾਏ ਮਾਨ ਹੋ ਰਿਹਾ
ਨੇਹ ਭਾਗੜੋ ਭਾਹੇ ਸੰਜੋਇਓ ਰੇ
ਭਾਗਾਂ ਤੋਂ ਰਹਿਤ ਭਾਗਾਂ ਤੋਂ ਹੀਣ ਪੁਰਖ ਨੇ ਭਾਏ ਦਾ ਮੈਂ ਅੱਗ ਦਾ ਸਤਿਗੁਰੂ ਜੀ ਕਹਿੰਦੇ ਨੇ ਭਾਈ ਭਾਗਾਂ ਤੋਂ ਹੀਣੇ ਪੁਰਖ ਨੇ ਇਸ ਜੀਵ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਮਿਲਾਇਆ ਹੋਇਆ ਹੈ। ਅਥਵਾ ਜਿਵੇਂ ਪਹਿਲਾਂ ਮਾਤਾ ਦੀ ਗਰਭ ਅਗਨੀ ਵਿੱਚ ਰਿਹਾ ਉੱਥੇ ਤਾਂ ਸਿਮਰਨ ਕਰਕੇ ਦਾ ਛੁਟਕਾਰਾ ਹੋ ਗਿਆ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਜੀ ਮਾਤਾ ਦੇ ਉਦਰ ਵਿੱਚ ਜਠਰਾਵਣ ਅਗਨੀ ਸੀ ਤੈਸੀ ਬਾਹਰ ਮਾਇਆ, ਉਹ ਅੱਗ ਵਰਗੀ ਬਾਹਰ ਮਾਇਆ ਦਾ ਪ੍ਰਭਾਵ ਹੈ। ਹੁਣ ਇਹ ਤ੍ਰਿਸ਼ਨਾ ਦੀ ਅੱਗ ਕਰਕੇ ਸੜਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ, ਕ੍ਰੋਧ ਦੀ ਅੱਗ ਵਿੱਚ ਇਹ ਮਿਲਿਆ ਹੋਇਆ।
ਸੁਣ ਮਨ ਸੀਖ ਸਾਧੂ ਜਨ ਸਗਲੋ।
ਸੱਚੇ ਪਾਤਸ਼ਾਹ ਜੀ ਇਹ ਪੰਕਤੀ ਵਿੱਚ ਮਨ ਨੂੰ ਸੰਬੋਧਨ ਕਰਦੇ ਨੇ, ਹੇ ਮਨ ਤੂੰ ਸਾਰੇ ਸ੍ਰੇਸ਼ਟ ਸਾਧੂ ਜਨਾਂ ਦੀ ਸੇਖ ਸਿੱਖਿਆ ਸਰਵਣ ਕਰ, ਸਾਧੂਆਂ ਦੇ ਬਚਨ ਸਰਵਣ ਕਰਿਆ ਕਰ।
ਥਾਰੇ ਸਗਲੇ ਪ੍ਰਾਸ਼ਤ ਮਿਟੇਰੇ।
ਬੇਨਤੀ ਕੀਤੀ ਮਹਾਰਾਜ ਸਾਧੂਆਂ ਦੀ ਸਿੱਖਿਆ ਸੁਣ ਕੇ ਕੀ ਪ੍ਰਾਪਤ ਹੋਵੇਗਾ, ਤੇ ਸਤਿਗੁਰੂ ਜੀ ਕਹਿੰਦੇ ਤਾਰੇ ਸਗਲੇ ਪ੍ਰਾਸ਼ਤ ਮਿਟੇਰੇ। ਹਜ਼ੂਰ ਕਹਿੰਦੇ ਤੇਰੇ ਸਾਰੇ ਕੀਤੇ ਹੋਏ ਪਾਪ ਗੁਣਾ ਐਬ ਜਿਹੜੇ ਨੇ ਉਹ ਮਿਟ ਜਾਣਗੇ।
ਜਾ ਕੋ ਲਹਿਣੋ ਮਹਿਰਾਜ ਰੀ ਗਾਠੜੀਓ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾ ਕੋ ਜਿਸ ਨੂੰ ਜਾ ਦਾ ਅਰਥ ਹੈ, ਜਿਸ ਕੋ ਦਾ ਅਰਥ ਹੈ ਨੂੰ, ਜਿਸ ਨੂੰ ਮਹਾਰਾਜ ਪਰਮੇਸ਼ਰ ਦੇ ਭਾਗਾਂ ਕਰਕੇ ਕਰਮਾਂ ਕਰਕੇ ਸੰਗਤ ਜੀ ਭਗਤੀ ਰੂਪੀ ਸਿਮਰਨ ਰੂਪੀ ਗਠੜੀ ਪ੍ਰਾਪਤ ਹੋਈ ਹੈ।
ਜਨ ਨਾਨਕ ਗਰਬਾਸ ਨਾ ਪਾਉੜਿਓ ਰੇ।
ਹਜ਼ੂਰ ਕਹਿੰਦੇ ਨੇ ਭਾਈ ਉਹ ਜਾਨ ਉਹ ਸੇਵਕ ਉਹ ਬੰਦੇ ਫਿਰ ਮਾਤਾ ਦੇ ਗਰਭ ਵਿੱਚ ਨਹੀਂ ਪੈਂਦੇ, ਫਿਰ ਉਹ ਆਉਣ ਜਾਣ ਦੇ ਚੱਕਰ ਵਿੱਚ ਨਹੀਂ ਪੈਂਦੇ, ਉਹਨਾਂ ਦਾ ਆਉਣਾ ਜਾਣਾ ਨਿਵਰਤ ਹੋ ਜਾਂਦਾ ਹੈ। ਜਿਨ੍ਹਾਂ ਨੂੰ ਕਰਮਾਂ ਕਰਕੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋ ਜਾਂਦੀ, ਲੈਣੋਂ ਦਾ ਅਰਥ ਪ੍ਰਾਪਤ ਕਰ ਲੈਣੀ, ਜਿਨ੍ਹਾਂ ਨੂੰ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੋ ਗਈ ਸੰਗਤ ਜੀ ਉਹ ਫਿਰ ਆਵਾਗਾਉਣ ਦੇ ਚੱਕਰ ਤੋਂ ਬਚ ਜਾਂਦੇ ਨੇ। ਇਹ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਹੁਕਮਨਾਮੇ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰੀਏ ਮਹਾਰਾਜ, ਇਹ ਜਿਹੜੇ ਪੰਜ ਮਹੀਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਹਾਰਾਜ ਬਹੁਤ ਬਲਵਾਨ ਨੇ, ਆਪ ਕਿਰਪਾ ਕਰਕੇ ਇਹਨਾਂ ਤੋਂ ਸਾਡੀ ਰੱਖਿਆ ਕਰੋ ਤਾਂ ਕਿ ਅਸੀਂ ਬਚ ਕੇ ਸਿਮਰਨ ਭਜਨ ਕਰਕੇ ਭਗਤੀ ਕਰਕੇ ਆਪ ਜੀ ਦੇ ਨਾਲ ਇੱਕ ਮਿੱਕ ਹੋ ਕੇ ਆਵਾਗਾਉਣ ਦੇ ਚੱਕਰ ਤੋਂ ਬਚ ਸਕੀਏ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਸੰਗਤ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਨੇ, ਪਹਾੜੀ ਰਾਜੇ ਈਰਖਾ ਕਰਦੇ ਨੇ ਤੇ ਅਨੰਦਪੁਰ ਸਾਹਿਬ ਜੀ ਦੇ ਆਸੇ ਪਾਸੇ ਮਿੱਤਾ ਪ੍ਰਤੀ ਜੰਗ ਹੁੰਦੇ ਰਹਿੰਦੇ ਨੇ। राजा मेदनी प्रकाश माहर दा राजा है। इहदी राजे फतेह चंद नाल दुश्मनी है। राजे फतेह चंद ने इहदी कोई थोड़ी बहुती धरती भी मल्ली होई सी। इहने विचारिया भी सतगुरां नूं बेनती करिए जो सतगुरु नाहड़ दी रियासत विच आके मुबारक चरण पाउण ते मेरे विरोधी राजे नूं सतगुरां दा भय होवेगा, डर होवेगा, ते परिवार वाल मेरे ते हमला नहीं करेगा। इहों विचार के राजे मेदनी प्रकाश ने सतगुरां नूं चिट्ठी लिखी, सतगुरु जी नाहड़ दी रियासत तुहाडी अपनी रियासत है, आप कृपा करके इस रियासत विच अपने मुबारक चरण पाओ, इतों दीआं संगतां नूं उपदेश दे के निहाल करो। सतगुरां ने जो चिट्ठी पढ़ी, नित दिहाड़े दी कलेश तो जंगा युद्धां तो जिहड़े दुखी होए सी उन्हां ने भी सतगुरां नूं बेनती कीती वी सतगुरु जी वेखो राजे मेदनी प्रकाश ने बड़ी निमरता नाल आप जी नूं सद्दा पत्र भेजिया है, आप जी नूं जाना चाहीदा। इतिहास कहिंदा उन्हां सिक्खां ने माता जी दे पासों भी घुआ दित्ता। आखिर सतगुरु जी संगत जी आनंदपुर साहब छड के नाहड़ दी रियासत विच चले गए। तीन क साल दा समां सतगुरु जी नाहड़ दी रियासत विच रहे ने। राजे मेदनी प्रकाश ने नाल जा के सारी दून सारी रियासत विखाई ते आखिया जिथे तुहाडा चित करे उत्थे अपना आसन ला लो। सतगुरां ने जमुना दे किनारे ते अपने पावन चरण टिकाए ते उत्ते किला बनवाया ते उहदा नाम रखिया पौंटा साहब। संगत जी राजे भीम चंद दे पुत्र अजमेर चंद दा विआह सी। जदों बरात लेके जा रहा सी ते पौंटा साहब तो लंघा सी जमुना दा, इतों लंघ के ही उहने गढ़वाल जाना सी। पर सतगुरु जी ने भीम चंद नूं ना लंघन दिता ते संगत जी आखिर हजूर ने अजमेर चंद ते उहदे नाल पंज क बरातियां नूं जाण दी आग्या दे दित्ती। इतिहास बड़ा लंबेरा है, मैं टूक मात्र आप जी दे नाल विचार कर रहा हाँ। जदों परोत ने आण के बेनती की ना महाराज विआह दा समां लंघ जाएगा, आप कृपा करो ते बच्चे नूं जाण दिओ, उदों सतगुरु जी ने आग्या दित्ती कि लाड़ा ते उहदे नाल पंज बराती जा सकदे ने। संगत जी जदों भीम चंद उपरले रस्ते गढ़वाल पहुंचिया ते उत्थे भाई नंद चंद जी भी सतगुरां वल्लों सगन लेके गए हुए सी। जदों भीम चंद ने वेख्या ते अग बबोला हो गया। इहने राजे फतेह चंद नूं कहा कि बेनती इस तरह है कि जे तां तूं गुरु नाल सांझ रखणी है ते फिर अपनी लड़की रख घर, जो तुम लड़की नूं विआहना तो फिर गुरु नाल साह तोड़नी पवेगी। संगत जी आखिरकार राजे ने गुरु तो पैर पिछे खिंच लए ते जदों भाई नंद चंद जी ने वेख्या कि इहनां दी अखां बदल गईआं ने ते उह जिहड़ा तंदूल लेके गया सी उह वी चुके वापस आ गए। उत्थे फिर इहनां दी माड़ी मोड़ जंग भी हुई। ਬਾਅਦ ਵਿੱਚ ਪੰਘਾਣੀ ਦਾ ਯੁੱਧ ਹੋਇਆ। ਪੰਘਾਣੀ ਦੇ ਯੁੱਧ ਵਿੱਚ ਸੰਗਤ ਜੀ ਪੀਰ ਬੁੱਧੂ ਚਾਹ ਦੇ ਬੇਟੇ, ਉਹਨਾਂ ਦੇ ਭਰਾ, ਸਾਡੇ ਸਤਿਕਾਰਯੋਗ ਬੀਬੀ ਵੀਰੋ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭੂਆ, ਉਹਨਾਂ ਦੇ ਪੰਜੇ ਪੁੱਤਰ ਲੜੇ ਜੰਗ ਵਿੱਚ, ਤੇ ਦੋ ਤਿੰਨ ਸ਼ਹੀਦ ਵੀ ਹੋਏ। ਆਖਿਰਕਾਰ ਜਿੱਤ ਹੋਈ ਸਤਿਗੁਰਾਂ ਦੀ। ਸਤਿਗੁਰਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਇੱਧਰ ਪੌਂਟਾ ਸਾਹਿਬ ਵਿਖੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਹਿ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਜਿੱਤ ਹੋਈ ਹੈ। ਇਸੇ ਖੁਸ਼ੀ ਵਿੱਚ ਹੀ ਸਤਿਗੁਰਾਂ ਨੇ ਸਾਹਿਬਜ਼ਾਦੇ ਦਾ ਨਾਮ ਰੱਖਿਆ ਸੀ ਅਜੀਤ ਸਿੰਘ। ਸੰਗਤ ਜੀ, ਜਦੋਂ ਚਮਕੌਰ ਦੀ ਗੜੀ ਨੂੰ ਜੰਗ ਵਿੱਚ ਜਾਂਦੇ ਨੇ ਨਾ, ਤੇ ਵਿਦਵਾਨਾਂ ਨੇ ਜ਼ਿਕਰ ਕੀਤਾ, ਉਦੋਂ ਜ਼ਿਕਰ ਹੋਇਆ ਨਾਮ ਹੈ ਨਾਮ ਕਾ ਅਜੀਤ, ਉਹਨੂੰ ਜੀਤਾ ਨਹੀਂ ਜਾਊਂਗਾ, ਮੇਰਾ ਨਾਮ ਅਜੀਤ ਸਿੰਘ ਹੈ, ਮੈਂ ਜਿੱਤਿਆ ਨਹੀਂ ਜਾਵਾਂਗਾ, ਜੀਤਾ ਨਾ ਜਾਊਂਗਾ ਤਾਂ ਜੀਤਾ ਨਹੀਂ ਆਊਂਗਾ, ਜੇ ਮੈਂ ਜਿੱਤਿਆ ਨਹੀਂ ਜਾਊਂਗਾ ਤਾਂ ਮੈਂ ਜੀਉਂਦਾ ਵੀ ਨਹੀਂ ਆਊਂਗਾ। ਚਮਕੌਰ ਦੀ ਗੜੀ ਵਿੱਚ ਫਿਰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਆਪਣੀ ਜ਼ਿੰਦਗੀ ਦੇ ਦਿਨਾਂ ਵਿੱਚ ਉਹਨਾਂ ਨੇ ਬਹੁਤ ਵੱਡੇ ਪਾਰਉਪਕਾਰ ਵੀ ਕੀਤੇ ਤੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਪਿਆਰ ਸਾਹਿਤ ਚੱਲ ਰਹੀ ਲੜੀਵਾਰ ਕਥਾ ਜਿਹੜੀ ਕੱਲ 11 ਬੰਦ ਇਸ ਪਾਵਨ ਸ਼ਬਦ ਦੇ ਹੋਏ ਸਨ। ਬਾਕੀ ਜਿਹੜੀ ਕਥਾ ਰਹਿੰਦੀ ਆਪਾਂ ਪਿਆਰ ਸਾਹਿਤ ਸਰਵਨ ਕਰੀਏ ਜੀ।
ਧਾਤੁਰ ਬਾਜੀ ਸ਼ਬਦ ਨਿਵਾਰੇ,
ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਸਿੱਧਾਂ ਨੂੰ ਉਪਦੇਸ਼ ਦੇ ਰਹੇ ਨੇ। ਹਜ਼ੂਰ ਕਹਿੰਦੇ ਨੇ ਧਾਤੁਰ ਬਾਜੀ, ਇਹ ਜਿਹੜੀ ਮਾਇਆ ਦੀ ਬਾਜੀ ਹੈ ਨਾ, ਇਹ ਧਾ ਜਾਣ ਵਾਲੀ ਹੈ। ਸ਼ਬਦ ਦੁਆਰੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਇਹ ਧਾ ਜਾਣ ਵਾਲੀ ਮਾਇਆ ਦੀ ਬਾਜੀ ਨੂੰ ਨਿਵਰਤ ਕਰ।
ਨਾਮ ਵਸੈ ਮਨ ਆਈ,
ਫਿਰ ਭਾਈ ਪਰਮੇਸ਼ਰ ਦਾ ਨਾਮ ਤੇਰੇ ਮਨ ਵਿੱਚ ਆ ਕੇ ਵਸੇਗਾ।
ਇਹੋ ਸਰੀਰ ਸਰਵਰ ਹੈ ਸੰਤੋ,
ਇਹ ਮਹਾਤਮਾ ਜਨੋ ਇਹ ਸਰੀਰ ਜਿਹੜਾ ਨਾ ਇਹ ਮਾਨ ਸਰੋਵਰ,
ਇਸਨਾਨ ਕਰੇ ਲਿਵ ਲਾਈ
ਅਤੇ ਵਾਹਿਗੁਰੂ ਦੇ ਨਾਮ ਵਿੱਚ ਆਪਣੀ ਲਿਵ ਬਿਰਤੀ ਨੂੰ ਜੋੜਨਾ, ਇਹ ਇਸ ਮਾਨ ਸਰੋਵਰ ਵਿੱਚ ਇਸ਼ਨਾਨ ਕਰੇ।
ਨਾਮ ਇਸਨਾਨ ਕਰੇ ਸੇ ਜਨ ਨਿਰਮਲ,
ਜਿਹੜੇ ਜਨ ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਦੇ ਨੇ, ਭਾਵ ਨਾਮ ਜਪਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਜਾਣ ਉਹ ਪਰਮੇਸ਼ਰ ਦੇ ਪਿਆਰੇ ਪਵਿੱਤਰ
ਨੇ। ਮੈਲ ਗਵਾਈ,
ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਉਹਨਾਂ ਨੇ ਆਪਣੇ ਅੰਦਰੋਂ ਹਮਤਾ ਮਮਤਾ ਦੀ ਮੈਲ ਗਵਾ ਲਈ।
ਗੁਣ ਅਚੇਤ ਨਾਮ ਚੇਤ ਹੈ ਨਾਹੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੇ ਤਿੰਨਾਂ ਗੁਣਾਂ ਨਾਲ ਜੁੜੇ ਹੋਏ ਨੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹਨਾਂ ਤਿੰਨਾਂ ਗੁਣਾਂ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਅਚੇਤ ਨੇ, ਜੜ ਨੇ, ਅਗਿਆਨੀ ਨੇ, ਉਹ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
ਨਾਵੇ ਬਿਨਸ ਜਾਈ,
ਨਾਮ ਜਪਣ ਤੋਂ ਬਗੈਰ ਭਾਈ ਉਹ ਨਾਸ ਹੋ ਜਾਂਦੇ ਨੇ।
ਬ੍ਰਹਮ ਵਿਸ਼ਨ ਮਹੇਸ਼ ਤ੍ਰੈ ਮੂਰਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹ ਤਿੰਨ ਮੂਰਤੀਆਂ ਨੇ ਔਰ ਇਹਨਾਂ ਨੂੰ ਤਿੰਨ ਸਰੂਪ ਵੀ ਕਿਹਾ ਜਾਂਦਾ
ਨਿਰਗੁਣ ਪਰਮ ਭੁਲਾਈ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਤਿੰਨਾਂ ਗੁਣਾਂ ਦੇ ਭਰਮ ਵਿੱਚ ਹੀ ਭੁੱਲੇ ਫਿਰਦੇ ਨੇ ਬ੍ਰਹਮ ਰਜੋ ਗੁਣ ਵਿੱਚ ਭੁੱਲਿਆ ਹੋਇਆ ਹੈ ਤੇ ਵਿਸ਼ਨੂੰ ਇਹ ਸਤੋ ਗੁਣ ਵਿੱਚ ਭੁੱਲਿਆ ਹੋਇਆ ਹੈ ਤੇ ਸ਼ਿਵ ਜੀ ਜਿਹੜਾ ਹੈ ਇਹ ਤਮੋ ਗੁਣ ਵਿੱਚ ਭੁੱਲਿਆ ਹੋਇਆ ਹੈ ਇਹ ਤਿੰਨੇ ਦੇਵਤੇ ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਭੁੱਲੇ ਹੋਏ ਨੇ
ਗੁਰ ਪਰ ਸਾਦੀ ਤ੍ਰਿਕੁਟੀ ਛੂਟੈ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਤ੍ਰਿਕੁਟੀ ਜਿਹੜੀ ਹੈ ਨਾ ਉਹ ਛੁੱਟਦੀ ਹੈ ਭਾਵ ਇਹ ਰਜੋ ਤਮੋ ਤੇ ਸਤੋ ਗੁਣ ਇਹ ਤ੍ਰਿਕੁਟੀ ਹੈ ਔਰ ਇਸੇ ਤਰ੍ਹਾਂ ਹੀ ਧਿਆਤਾ ਧੂਏ ਗਿਆਤਾ ਗੇ ਇਤਿਆਦਿਕ ਇਹ ਜਿਹੜੀ ਇਹ ਵੀ ਤ੍ਰਿਕੁਟੀ ਹੈ ਇੜਾ ਪਿੰਗਲਾ ਔਰ ਸੁਖਮਣਾ ਇਹਨੂੰ ਵੀ ਤ੍ਰਿਕੁਟੀ ਮੰਨਿਆ ਪਰ ਸੰਗਤ ਜੀ ਜਿੱਥੇ ਆਪਾਂ ਨੱਕ ਦੀ ਸਿਹਤ ਨੂੰ ਪਰਵੱਟਿਆਂ ਦੇ ਐਨ ਕੋਲ ਤਿਲਕ ਲਾਉਂਦੇ ਹਾਂ ਨਾ ਇਹਨੂੰ ਤ੍ਰਿਕੁਟੀ ਮੰਨਿਆ ਜਾਂਦਾ ਹੈ ਇੱਥੇ ਤਿੰਨ ਨਾੜੀਆਂ ਇੜਾ ਪਿੰਗਲਾ ਔਰ ਸੁਖਮਣਾ ਤੀਨ ਬਸੇ ਇਕਟਾਈ ਇਹ ਤਿੰਨੇ ਇੱਥੇ ਆ ਕੇ ਤੇ ਇਕੱਤਰ ਹੁੰਦੀਆਂ ਨੇ ਇਹਨੂੰ ਤਰਵੇਣੀ ਵੀ ਵਿਦਵਾਨਾਂ ਨੇ ਕਿਹਾ ਸੰਗਤ ਜੀ ਇਹ ਜਿਹੜੀ ਤ੍ਰਿਕੁਟੀ ਹੈ ਨਾ ਇਹ ਗੁਰੂ ਦੀ ਕਿਰਪਾ ਨਾਲ ਹੀ ਖੁੱਲਦੀ
ਹੈ ਪਾਦਲੀ ਵਲਾਈ
ਤੇ ਜਿਹੜੇ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ ਜਿਹਨਾਂ ਦੀ ਇਹ ਤ੍ਰਿਕੁਟੀ ਛੁੱਟ ਜਾਂਦੀ ਹੈ ਉਹ ਫਿਰ ਚੌਥੇ ਪਦ ਵਿੱਚ ਆਪਣੀ ਬਿਰਤੀ ਜੋੜਦੇ ਨੇ
ਪੰਡਿਤ ਪੜ੍ਹੇ ਪੜ੍ਹ ਵਾਦ ਵਖਾਣੇ
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਪੰਡਿਤ ਨੇ ਨਾ ਵਿਦਵਾਨ ਉਹ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਨੇ ਤੇ ਪੜ੍ਹ ਕੇ ਤੇ ਫਿਰ ਵਾਰ ਝਗੜੇ ਕਤਲ ਕਰਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਕਾਂਸੀ ਗਏ ਤੇ ਉੱਥੋਂ ਦੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਕਿਹਾ ਜੀ ਸਾਡੇ ਨਾਲ ਚਰਚਾ ਕਰੋ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਚਰਚਾ ਕਾਹਦੀ ਕਰਨੀ ਹੈ ਪਹਿਲਾਂ ਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਨੇ ਸਤਿਗੁਰੂ ਜੀ ਕਹਿੰਦੇ ਮੈਂ ਤਾਂ ਕੋਈ ਗ੍ਰੰਥ ਪੜ੍ਹਿਆ ਨਹੀਂ ਤੇ ਬ੍ਰਾਹਮਣ ਹੰਕਾਰ ਵਿੱਚ ਸਾਡ ਵਿਦਿਆ ਦਾ ਹੰਕਾਰ ਸੀ ਉਹਨਾਂ ਨੂੰ ਤੇ ਕਹਿਣ ਲੱਗੇ ਤੂੰ ਗ੍ਰੰਥ ਨਹੀਂ ਪੜ੍ਹੇ ਤੇ ਕਾਂਸ਼ੀ ਵਿੱਚ ਕੀ ਲੈਣਾ ਹੈ ਕਾਂਸ਼ੀ ਤੇ ਵਿਦਵਾਨਾਂ ਦੀ ਯੂਨੀਵਰਸਿਟੀ ਹੈ ਇੱਥੇ ਅਨਪੜ੍ਹਾਂ ਦਾ ਕੀ ਕੰਮ ਹੈ ਸਤਿਗੁਰੂ ਪਾਤਸ਼ਾਹ ਜੀ ਚੁੱਪ ਕੀਤੇ ਰਹੇ ਆਖਿਰਕਾਰ ਜਦੋਂ ਪੰਡਿਤ ਕਹਿਣ ਲੱਗੇ ਜਾਂ ਸਾਡੇ ਨਾਲ ਚਰਚਾ ਕਰੋ ਜਾਂ ਕਾਂਸ਼ੀ ਛੱਡ ਜਾਓ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤੁਹਾਡੇ ਭਰਾ ਨੂੰ ਕਹਿੰਦੇ ਹਾਂ ਤੁਹਾਡੇ ਭਾਈਚਾਰੇ ਵਿੱਚੋਂ ਹਾਂ ਲਾਗੇ ਮਰਿਆ ਪਿਆ ਸੀ ਕੁੱਤਾ ਤੇ ਪੰਡਿਤ ਗੋਪਾਲ ਦੱਤ ਪੰਡਤਾਂ ਦੇ ਸਹਿਤ ਆਇਆ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉੱਠ ਤੇਰਾ ਭਾਈਚਾਰਾ ਆਇਆ ਤੇ ਇਹਨਾਂ ਨਾਲ ਚਰਚਾ ਕਰ ਉਹ ਬੜੇ ਹੈਰਾਨ ਹੋਏ ਤੇ ਬੇਨਤੀ ਕੀਤੀ ਮਹਾਰਾਜ ਇੱਕ ਤਾਂ ਤੂੰ ਇਹ ਕੁੱਤੇ ਨੂੰ ਸਾਡਾ ਭਾਈਚਾਰਾ ਕਿਹਾ ਤੁਸੀਂ ਸਾਡੀ ਨਿਰਾਦਰੀ ਕੀਤੀ ਹੈ ਦੂਜਾ ਤੁਸੀਂ ਕਿਹਾ ਵੀ ਇਹ ਕੁੱਤਾ ਤੁਹਾਡੇ ਨਾਲ ਵੇਦਾਂ ਸ਼ਾਸਤਰਾਂ ਦੀ ਵਿਚਾਰ ਕਰੇਗਾ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਪੰਡਿਤ ਜੀ ਗੁੱਸੇ ਨਾ ਹੋ ਇਹ ਤੁਹਾਡਾ ਵੱਡਾ ਵਡੇਰਾ ਇਹ ਤੁਹਾਡੀ ਚਾਲ ਤੇ ਹੀ ਚੱਲਦਾ ਸੀ ਜਿਸ ਤਰ੍ਹਾਂ ਤੁਸੀਂ ਝਗੜੇ ਕਰਦੇ ਹੋ ਨਾ ਇਸੇ ਤਰ੍ਹਾਂ ਇਹ ਵੀ ਝਗੜਾ ਕਰਦਾ ਸੀ ਇਹਦੇ ਕਿਸੇ ਮਹਾਤਮਾ ਨੂੰ ਤੰਗ ਕੀਤਾ ਇਹ ਮਹਾਤਮਾ ਨੇ ਬਚਨ ਕੀਤਾ ਵੀ ਕੁੱਤੇ ਆ ਕੋਈ ਭੌਂਕੀ ਦਾ ਨਹੀਂ ਉਹਦੇ ਬਚਣਾ ਕਰਕੇ ਹੀ ਇਹ ਕੁੱਤੇ ਦੀ ਜੂੜ ਵਿੱਚ ਆਇਆ। ਤੇਰਾ ਦਾਦਾ ਹੈ ਗੋਪਾਲ ਦੱਤ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੇਰਾ ਦਾਦਾ ਹੈ। ਸੰਗਤ ਜੀ ਫਿਰ ਉਹ ਜੋ ਪੰਡਤਾਂ ਨੇ ਪ੍ਰਸ਼ਨ ਕੀਤੇ ਉਹਦੇ ਉੱਤਰ ਉਹਨੇ ਦਿੱਤੇ ਤੇ ਸਤਿਗੁਰੂ ਨਾਨਕ ਦੇਵ ਜੀ ਨੇ ਉਹਨੂੰ ਮੁਕਤ ਕੀਤਾ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵਿਦਵਾਨ ਵੇਦਾਂ ਚਾਸ਼ਤਰਾਂ ਨੂੰ ਪੜ੍ਹਦੇ ਨੇ ਤੇ ਨਾਲ ਹੀ ਹਜ਼ੂਰ ਕਹਿੰਦੇ ਨੇ ਪੜ੍ਹ ਕੇ ਫਿਰ ਝਗੜੇ ਕਰਦੇ ਨੇ।
ਤਿੰਨਾ ਬੂਝ ਨਾ ਪਾਈ
ਪਰ ਉਹਨਾਂ ਨੂੰ ਸਰੂਪ ਦੀ ਸੋਝੀ ਨਹੀਂ ਪ੍ਰਾਪਤ ਹੋਈ।
ਵਿਖਿਆ ਮਤ ਭਰਮ ਭੁਲਾਏ
ਜਿਹੜੇ ਮਾਇਆ ਇਕੱਠੀ ਕਰਨ ਵਿੱਚ ਹੀ ਲੱਗੇ ਹੋਏ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਰਮ ਵਿੱਚ ਭੁੱਲੇ ਨੇ।
ਉਪਦੇਸ਼ ਕਹੇ ਕਿਸ ਭਾਈ
ਇਹ ਭਾਈ ਦੱਸੋ ਉਹ ਕਿਹਨੂੰ ਉਪਦੇਸ਼ ਕਰਨਗੇ ਕਿ ਭਾਈ ਤੁਸੀਂ ਮਾਇਆ ਦੇ ਭਰਮ ਤੋਂ ਰਹਿਤ ਹੋ ਗਏ।
ਭਗਤ ਜਨਾ ਕੀ ਉੱਤਮ ਬਾਣੀ
ਸੱਚੇ ਪਾਤਸ਼ਾਹ ਜੀ ਕਹਿੰਦੇ ਭਗਤਾਂ ਦੀ ਬਾਣੀ ਉੱਤਮ ਹੈ।
ਜੁਗ ਜੁਗ ਰਹੀ ਸਮਾਈ
ਕਿਉਂ ਜੁਗਾਂ ਦੇ ਵਿੱਚ ਸੰਗਤ ਜੀ ਸਮਾਈ ਹੋਈ ਹੈ।
ਬਾਣੀ ਲਾਗੈ ਸੋਗਤ ਪਾਏ
ਜਿਹੜੇ ਗੁਰੂ ਕੀ ਬਾਣੀ ਨਾਲ ਜੁੜ ਜਾਂਦੇ ਨੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਦੇ ਵਿਚਾਰ ਕਰਦੇ ਨੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਉਂਦੇ ਨੇ ਸੰਗਤ ਜੀ ਉਹਨਾਂ ਨੂੰ ਗਤ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਗਤ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।
ਸੱਚ ਸਮਾਈ
ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ ਉਹ ਸੱਚ ਵਿੱਚ ਸਮਾ ਜਾਂਦੇ ਨੇ।
ਕਾਲਾ ਨਗਰੀ ਸਭ ਦੇ ਖੋਜੇ
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਇਹ ਕਾਇਆ ਇਹ ਸਰੀਰ ਇੱਕ ਨਗਰੀ ਹੈ ਤੇ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਇਹਦੀ ਖੋਜ ਕਰ।
ਰਾਮ ਨਵਮ ਨਿਧ ਪਾਈ
ਸਤਿਗੁਰੂ ਜੀ ਨੇ ਸੂਹੀ ਰਾਗ ਵਿੱਚ ਜ਼ਿਕਰ ਕੀਤਾ ਹੈ ਕਿ ਇਸ ਦੇਹੀ ਦੇ ਅੰਦਰ ਬਹੁਤ ਕੁਛ ਹੈ ਬੜੇ ਭੰਡਾਰ ਵੀ ਭਰੇ ਹੋਏ ਨੇ ਦੇਵਤੇ ਵੀ ਨੇ ਦੈਂਤ ਵੀ ਨੇ ਇਸ ਦੇਹੀ ਦੇ ਅੰਦਰ ਪਰ ਜਿਹੜੇ ਖੋਜ ਕਰਦੇ ਨੇ ਨਾ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਉਹਨਾਂ ਨੂੰ ਪ੍ਰਾਪਤ ਕੀ ਹੁੰਦਾ ਹੈ ਨਾਮ ਨਵਮ ਨਿਧ ਪਾਈ। ਸੰਗਤ ਜੀ ਇੱਕ ਤਾਂ ਉਹਨਾਂ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਇੱਕ ਨੌ ਨਿਧੀਆਂ ਦੀ ਪ੍ਰਾਪਤੀ ਹੁੰਦੀ ਹੈ। ਨੌ ਨਿਧੀਆਂ ਦੀ ਪ੍ਰਾਪਤੀ ਕਰਨ ਵਾਲੇ ਅੰਮ੍ਰਿਤ ਨਾਮ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ।
ਮਨਸਾ ਮਾਰ ਮਨ ਸਹਿਜ ਸਮਾਣਾ
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਆਪਣੀਆਂ ਵਾਸ਼ਨਾਵਾਂ ਨੂੰ ਵਾਰ ਕੇ ਮਨ ਨੂੰ ਸਹਿਜ ਵਿੱਚ ਟਿਕਾ ਲਿਆ।
ਬਿਨ ਰਸਨਾ ਉਸਤਤ ਕਰਾਈ
ਅਤੇ ਬਿਨਾਂ ਜ਼ਬਾਨ ਤੋਂ ਆਪ ਵੀ ਉਸਤਤ ਕੀਤੀ ਤੇ ਜਿਹੜੇ ਉਹਨਾਂ ਦੇ ਪ੍ਰੇਮ ਵਿੱਚ ਆਏ ਉਹਨਾਂ ਤੋਂ ਵੀ ਬਿਨਾਂ ਰਸਨਾ ਤੋਂ ਉਸਤਤ ਕਰਾਈ।
ਲੋਇਨ ਦੇਖ ਰਹੇ ਬਿਸਮਾਦੀ
ਉਹਨਾਂ ਦੀਆਂ ਅੱਖਾਂ ਬਿਸਮਾਦੀ ਅਕਾਲ ਪੁਰਖ ਵਾਹਿਗੁਰੂ ਨੂੰ ਵੇਖ ਕੇ ਬਿਸਮਾਦ ਹੋ ਰਹੀਆਂ ਨੇ।
ਚਿੱਤ ਅਦਿਸ਼ਟ ਲਗਾਈ
ਉਹਨਾਂ ਦਾ ਚਿੱਤ ਨਾ ਦਿਸਣ ਵਾਲੇ ਵਾਹਿਗੁਰੂ ਵਿੱਚ ਲੱਗਾ ਹੋਇਆ ਹੈ।
ਅਦਿਸ਼ਟ ਸਦਾ ਰਹੇ ਨਿਰਾਲਮ
ਜੋ ਪਰਮਾਤਮਾ ਦਿਸਦਾ ਨਹੀਂ ਉਹ ਸਦਾ ਹੀ ਨਿਰਾਲਮ ਸੰਗਤ ਜੀ ਸੰਗ ਰਹਿੰਦਾ ਹੈ।
ਦੀ ਜੋਤ ਮਿਲਾਈ
ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਜੋਤ ਉਸ ਵਾਹਿਗੁਰੂ ਦੀ ਜੋਤ ਵਿੱਚ ਮਿਲ ਜਾਂਦੀ।
ਗੁਰਸਾਲਾ ਹੀ ਸਦਾ ਆਪਣਾ
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਸਦਾ ਹੀ ਆਪਣੇ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਦੀ ਉਪਮਾ ਸ਼ਲਾਘਾ ਕਰਦਾ।
ਸਾਚੀ ਬੂਝ ਬੁਝਾਈ
ਜਿਨ੍ਹਾਂ ਨੇ ਮੈਨੂੰ ਸੱਚੀ ਸਿੱਖਿਆ ਸਮਝਾ ਦਿੱਤੀ।
ਨਾਨਕ ਏਕ ਕਹਿ ਬੇਨਤੀ
ਹਜ਼ੂਰ ਕਹਿੰਦੇ ਨੇ ਭਾਈ ਅਸੀਂ ਤਾਂ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਥਨ ਕਰਦੇ ਹਾਂ।
ਨਾਮ ਉਹ ਗਤ ਪਤ ਪਾਈ
ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਅਤੇ ਪਤ ਇਜਤ ਆਵਰੂ ਪ੍ਰਾਪਤ ਹੁੰਦੀ ਹੈ। ਇਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਏ ਹੋਏ ਸਿੱਧਾ ਨਾਲ ਵਚਨ ਕਰਦਿਆਂ ਸੰਗਤ ਜੀ ਉਹਨਾਂ ਨੂੰ ਉਪਦੇਸ਼ ਤੇ ਵਚਨ ਕਹੇ ਸਨ। ਭਗਤ ਖਜ਼ਾਨਾ ਗੁਰਮੁਖ ਜਾਤਾ ਇਹ ਸ਼ਬਦ ਤੋਂ ਆਰੰਭ ਹੋਇਆ ਸੀ ਔਰ ਆਪਣੇ ਗੁਰੂ ਦੀ ਉਪਮਾ ਕਰਦਿਆਂ ਤੇ ये तेरी समाप्ति हुई है। कोई तकरीबन 29 पंक्तियां 28 पंक्तियां एक पावन शब्द सन। सतगुरु रहमत करन आपा गुरु के उपदेश दे धारनी होइए ता साडा ए जीवन सफल होवेगा जी।
हो गुर सालाही सदा अपना
जिन साची पूज बुझाई नानक एक कराए नंती नावे गत पत पाई वाहिगुरु
खालसा वाहिगुरु जी की फतेह।